एक ओंकार सतनाम करता पुरख निरभो निरवैर अकाल मुहूर्त अजूनी सैभं गुरु प्रसाद हे प्राणनाथ गोविंदे कृपा निधान जगत गुरा हे संसार ताप हरणे करुणा में सब दुख हरो हे शरण योग दयाले दीनानाथ मया करो शरीर स्वस्थ खीण समय सिमरंत नानक राम दामोदर माधवे सगल गुणा के दाते स्वामी बिनो सुनो एक दीना देहो दरस नानक बलहारी जीड़ा बल बल कीना आस प्यासी फिर के ताई ज्यों चात्र के बूंदे रे कहो नानक जियड़ा बलहारी देहो दरसे प्रभु मेरे सतनाम श्री वाहे गुरु जियो हर तीजड़ी लाओ मन चाओ भया बैरागिया बलराम जियो संत जना हर मेल हर पाया वड भागिया बलराम जियो निर्मल हर पाया हर गुण गाया मुख बोली हर बाणी संत जना वड भागी पाया हर कथिये अकथ कहानी हृदय हर 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 धुन उपजी हर जपिए मस्तक भाग जियो जन नानक बोले तीजी लावे हर उपजे मन बैराग जियो जन नानक बोले तीजी लावे हर उपजे मन बैराग जियो वाहिगुरु जी का खालसा वाहिगुरु जी की फतेह। गुरु रूप साध संग जीओ धन गुरु रामदास जी महाराज ने अध्यात्मक मंडल दियां जो ये चार अवस्था बयान कीतियां ने प्रथम कर्म कांड है प्रवृत्ति कर्म कर्मां दे च प्रवृत्त हो जाना सिख जगत दे च सिख धर्म दे च कर्म अमृत वेले उठना बाणी पढ़ने ਗੁਰਦੁਆਰੇ ਆਉਣਾ, ਕਥਾ ਕੀਰਤਨ ਸੁਣਨ ਔਰ ਗੁਰੂ ਦੀ ਦੀਕਸ਼ਾ ਸਿਕਸ਼ਾ ਦੇ ਮੁਤਾਬਕ ਕਕਾਰ ਧਾਰਨ ਕਰਨਾ ਇਤਿਆਦਕ ਸਾਰੇ ਦੇ ਸਾਰੇ ਸਰੀਰਕ ਕਰਮ ਨੇ। ਕਰਮ ਕਾਂਡ ਵਿੱਚ ਭੀੜ ਮਿਲੇਗੀ, ਸਰੀਰ ਨੂੰ ਕਰੀਬਨ ਕਰੀਬਨ ਬੇਸ਼ਤਰ ਦੁਨੀਆ ਰਾਜ਼ੀ ਕਰ ਲੈਂਦੀ ਹੈ ਵੀ ਇਹ ਤੂੰ ਕਰ। ਮਨ ਭਾਵੇਂ ਪੂਰਾ ਕਰੇ ਭਾਵੇਂ ਨਾ ਕਰੇ, ਸਰੀਰ ਨੂੰ ਤੇ ਰਾਜ਼ੀ ਕਰ ਲੈਂਦੇ ਨੇ। ਸਰੀਰ ਆ ਗਿਆ ਗੁਰਦੁਆਰੇ, ਬੈਠ ਗਿਆ, ਹੁਣ ਮਨ ਬੈਠੇ ਭਾਵੇਂ ਨਾ ਬੈਠੇ। ਇਹਨੂੰ ਕਰਮ ਕਾਂਡ ਕਹਿੰਦੇ ਨੇ। ਇਹ ਕਰਮ ਕਾਂਡ ਬਹੁਤ ਲੰਬੇ ਸਮੇਂ ਤੱਕ ਚੱਲਦਾ ਰਹੇ ਔਰ ਇਸੇ 'ਚ ਹੀ ਮਨੁੱਖ ਰੁਕ ਜਾਏ, ਇਹਨੂੰ ਬਾਬਾ ਫਰੀਦ ਕਹਿੰਦੇ ਨੇ ਤੇ ਪਾਣੀ ਦੀ ਮਰੀ ਹੋਈ ਖੇਤੀ ਹੋ ਗਈ। ਪਾਣੀ ਤੇ ਸੀ ਹਰਾ ਭਰਾ ਕਰਨ ਵਾਸਤੇ, ਪਾਣੀ 'ਚ ਹੀ ਮਰ ਗਿਆ। ਰੁਕਿਆ ਹੋਇਆ ਪਾਣੀ ਜੈਸੇ ਗਦਲਾ ਹੋ ਜਾਂਦਾ, ਕਰਮ ਕਾਂਡ ਵਿੱਚ ਰੁਕਿਆ ਹੋਇਆ ਮਨੁੱਖ ਧਾਰਮਿਕ ਕਰਮ ਕਰਦਿਆਂ ਹੋਇਆਂ ਵੀ ਕਠੋਰ ਬਣਿਆ ਰਹਿੰਦਾ, ਅਨਰਥ ਕਰਦਾ ਰਹਿੰਦਾ ਔਰ ਕਈ ਦਫ਼ਾ ਬਾਕੀ ਦੁਨੀਆ ਲਈ ਅਸ਼ਰਧਾ ਦਾ ਕਾਰਨ ਵੀ ਬਣਦਾ। ਲੋਕ ਕਹਿੰਦੇ ਨੇ ਗੁਰਦੁਆਰੇ ਵੀ ਜਾਂਦਾ, ਅਨਰਥ ਵੀ ਕਰਦਾ, ਬਾਣੀ ਵੀ ਪੜ੍ਹਦਾ, ਬੇਈਮਾਨੀ ਵੀ ਕਰਦਾ, ਨਿਤਨੇਮ ਵੀ ਕਰਦਾ, ਮਹਾਂ ਝੂਠਾ ਵੀ ਹੈ, ਛਲੀਆ ਅਤੇ ਧੋਖੇਬਾਜ਼ ਵੀ ਹੈ। ਕਾਰਨ ਸਰੀਰ ਧਾਰਮਿਕ ਕਰਮ ਕਰ ਰਿਹਾ, ਉਸ ਵਿੱਚ ਮਨ ਪੂਰਾ ਸ਼ਾਮਿਲ ਨਹੀਂ ਹੈ। ਕਰਮ ਕਰਦਿਆਂ 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 ਇੱਕ ਦਿਨ ਕਰਮ ਤੋਂ ਮਨੁੱਖ ਦੀ ਸੁਰਤ ਉੱਚੀ ਉੱਠਦੀ ਹੈ। ਉਹ ਜੋ ਕਰਮ ਪਹਿਲੇ ਸਰੀਰ ਕਰ ਰਿਹਾ ਸੀ, ਹੁਣ ਇਸ ਵਿੱਚ ਮਨ ਵੀ ਸ਼ਾਮਿਲ ਹੋ ਗਿਆ। ਮਨ ਦੇ ਸ਼ਾਮਿਲ ਹੁੰਦਿਆਂ ਮਨ ਵਿੱਚ ਮਰਨ ਦਾ ਜਿਹੜਾ ਭੈ ਹੈ ਇਹ ਦੂਰ ਹੋ ਜਾਂਦਾ ਔਰ ਉਸ ਦੇ ਅੰਦਰ ਅਨਾਹਤ ਦਾ ਸ਼ਬਦ ਸੁਣਾਈ ਦੇਣ ਲੱਗ ਪੈਂਦਾ ਹੈ। ਕਰਮ ਕਾਂਡ ਤੱਕ ਰੁਕਿਆ ਹੋਇਆ, ਭੈ ਵੀ ਬਣਿਆ ਰਹੇਗਾ ਔਰ ਪ੍ਰਭੂ ਦੀ ਉਹ ਆਵਾਜ਼ ਜੋ ਅਨਾਹਤ ਨਾਲ ਹੈ ਉਹਨੂੰ ਵੀ ਨਹੀਂ ਸੁਣ ਸਕੇਗਾ। ਐਸਾ ਵੀ ਹੋ ਸਕਦਾ ਕੋਈ ਇਸ ਦੂਸਰੇ 'ਚ ਰੁਕਿਆ ਰਹਿ ਗਿਆ ਅਤੇ ਜ਼ਿੰਦਗੀ ਦਾ ਅੰਤ ਹੋ ਗਿਆ। ਮਨ ਜਿਨ੍ਹਾਂ ਸੰਸਕਾਰਾਂ ਵਿੱਚ ਸਰੀਰ ਨੂੰ ਛੋੜਦਾ ਹੈ, ਅਗਲੇ ਸਰੀਰ ਵਿੱਚ ਉਹਨਾਂ ਹੀ ਸੰਸਕਾਰਾਂ ਦੇ ਮੁਤਾਬਕ ਦੂਜੇ ਸਰੀਰ ਵਿੱਚ ਪਰਿਵਰਤ ਕਰਦਾ। ਇਸ ਵਾਸਤੇ ਹਰ ਮਨੁੱਖ ਦੇ ਅਲੱਗ ਅਲੱਗ ਸੰਸਕਾਰ ਆਉਂਦੇ ਨੇ ਅਤੇ ਹਰ ਮਨੁੱਖ ਦੇ ਅਲੱਗ ਅਲੱਗ ਸੁਭਾਅ ਆਉਂਦੇ ਨੇ। ਕੋਈ ਕਿਸੇ ਥਾਂ 'ਤੇ ਰੁਕਿਆ ਸੀ, ਕੋਈ ਕਿਤੇ ਇਸ ਥਾਂ 'ਤੇ ਰੁਕਿਆ ਸੀ। ਮਨੁੱਖ ਰਾਤ ਨੂੰ ਜਿੱਥੇ ਸੁੱਤਿਆ ਅਮੂਮਨ ਸਵੇਰੇ ਉੱਥੋਂ ਹੀ ਜਾਗੇਗਾ। ਜਿਸ ਮਾਨਸਿਕ ਹਾਲਤ ਵਿੱਚ ਮੌਤ ਹੋਈ ਹੈ, ਅਗਲਾ ਜਨਮ ਵੀ ਉਸੇ ਮਾਨਸਿਕ ਹਾਲਤ ਵਿੱਚ ਆਉਂਦਾ। ਮੈਂ ਫਿਰ ਦੁਹਰਾਵਾਂ, ਆਮ ਅਮੂਮਨ ਮਨੁੱਖ ਰਾਤ ਜਿਸ ਹਾਲਤ ਵਿੱਚ ਸੁੱਤਾ ਹੈ ਔਰ ਜਿਸ ਥਾਂ 'ਤੇ ਸੁੱਤਾ ਹੈ, ਸਵੇਰੇ ਜਾਗੇਗਾ ਉੱਥੇ ਹੀ ਹੈ। ਮਨੁੱਖ ਦੀ ਜਿਸ ਮਾਨਸਿਕ ਹਾਲਤ ਵਿੱਚ ਮੌਤ ਹੋਈ ਹੈ, ਅਗਲਾ ਜਨਮ ਉਸੇ ਮਾਨਸਿਕ ਹਾਲਤ ਤੋਂ ਚੱਲੇਗਾ। ਇਸ ਵਾਸਤੇ ਕਿਸੇ ਦੀ ਕਰਮ ਕਾਂਡ ਵਿੱਚ ਮੌਤ ਹੋ ਗਈ, ਕਿਸੇ ਦੀ ਦੂਜੀ ਅਵਸਥਾ ਨਿਰਭੈ ਹੋ ਗਿਆ ਸੀ, ਮਰਨ ਦਾ ਭੈ ਤੇ ਨਹੀਂ ਰਿਹਾ ਸੀ, ਅਨਾਹਤ ਵੀ ਸੁਣ ਰਿਹਾ ਸੀ, ਐਸਾ ਮਨੁੱਖ ਦੂਜੇ ਜਨਮ ਵਿੱਚ ਬੜੀ ਛੇਤੀ ਅਨਾਹਤ ਸੁਣ ਲਏਗਾ, ਨਿਰਭੈ ਵੀ ਹੋ ਜਾਏਗਾ। ਅੱਗੇ ਹੁਣ ਇਸਨੇ ਯਾਤਰਾ ਕਰਨੀ ਹੈ ਕਿ ਨਹੀਂ ਕਰਨੀ? ਹਰ ਇੱਕ ਦੇ ਜਨਮ ਦਾ ਮਾਨਸਿਕ ਟਿਕਾਣਾ ਅਲੱਗ ਅਲੱਗ ਹੁੰਦਾ। ਮਨੁੱਖ ਰੁਕਿਆ ਕਿਉਂ ਰਹਿ ਜਾਂਦਾ ਹੈ? ਵਾਸ਼ਨਾ ਕਰਕੇ, ਕੋਈ ਕਿਸੇ ਪੜਾਵ 'ਤੇ, ਕੋਈ ਕਿਸੇ ਪੜਾਵ 'ਤੇ। ਔਰ ਜਿਤਨੇ ਚਿਰ ਤੱਕ ਵਾਸ਼ਨਾ ਹੈ, ਗਤੀ ਜਿਹੜੀ ਹੈ ਉਹ ਤੇਜ਼ ਨਹੀਂ ਹੋਵੇਗੀ। ਇੱਕ ਦਿਨ ਸਰੀਰ ਦਾ ਅੰਤ ਹੋ ਜਾਏਗਾ ਵਾਸ਼ਨਾ ਦੇ 'ਚ, ਮਨ ਭਗਵੰਤ ਤੱਕ ਪਹੁੰਚਿਆ ਨੇ, ਇਹ ਵਾਸ਼ਨਾ ਫਿਰ ਜਨਮ ਕਰਾ ਦੇਗੀ। ਵਾਸ਼ਨਾ ਦਾ ਮਤਲਬ ਹੈ ਅਜੇ ਕੁਛ ਚਾਹੀਦਾ ਹੈ, ਮੰਗ ਹੈ। ਵਾਸ਼ਨਾ ਦੇ ਵਿਦਵਾਨ ਤਿੰਨ ਕੇਂਦਰ ਮੰਨਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ ਕਾਮ ਵਾਸ਼ਨਾ, ਇਹ ਵਾਸ਼ਨਾ ਦੇ ਤਿੰਨ ਕੇਂਦਰ ਨੇ। ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ। ਅਹੰਕਾਰ ਵਾਸ਼ਨਾ ਜੋ ਪ੍ਰਭਤਾ ਹੈ ਉਸ ਨਾਲ ਤ੍ਰਿਪਤ ਨਹੀਂ ਆਉਂਦੀ, ਹੋਰ ਚਾਹੀਦੀ ਹੈ, ਹੋਰ ਚਾਹੀਦੀ ਹੈ, ਸਤਾ ਹੋਰ ਚਾਹੀਦੀ ਹੈ, ਪ੍ਰਭਤਾ ਹੋਰ ਚਾਹੀਦੀ ਹੈ। ਅਜੇ ਦੇ ਸਿਰਫ ਮੁਹੱਲੇ ਵਾਲੇ ਬੰਦੇ ਹੀ ਸਤਿਕਾਰ ਕਰਦੇ ਨੇ, ਨਹੀਂ ਸਾਰਾ ਸ਼ਹਿਰ ਸਲਾਮ ਕਰੇ। ਅਜੇ ਦੇ ਸਾਰਾ ਸ਼ਹਿਰ ਹੀ ਮੰਨਦਾ, ਨਹੀਂ ਸਾਰਾ ਪ੍ਰਾਂਤ ਪੂਜਾ ਕਰੇ। ਅਜੇ ਤੇ ਸਿਰਫ ਪ੍ਰਾਂਤ ਵਾਲੇ ਹੀ ਨੇਤਾ ਮੰਨਦੇ ਨੇ, ਨਹੀਂ ਸਾਰਾ ਦੇਸ਼ ਮੰਨੇ। ਤੋ ਦੇਸ਼ ਤੇ ਵੀ ਕਿਆ ਹੰਕਾਰ ਵਾਸ਼ਨਾ ਰੁਕ ਜਾਂਦੀ ਹੈ? ਨਹੀਂ, ਨਵਾਂ ਖੰਡਾਂ ਵਿੱਚ ਜਾਣੇ, ਨੌ ਖੰਡ ਪ੍ਰਿਥਵੀ ਮੈਨੂੰ ਜਾਣੇ, ਨੌ ਖੰਡ ਪ੍ਰਿਥਵੀ ਮੇਰਾ ਜਸ ਗਾਇਨ ਕਰੇ, ਨੌ ਖੰਡ ਪ੍ਰਿਥਵੀ ਦੇ ਮਨੁੱਖਾਂ ਦੀ ਜ਼ਬਾਨ ਤੇ ਮੇਰਾ ਨਾਮ ਹੋਵੇ, ਮੇਰਾ ਜਸ ਹੋਵੇ। ਅਹੰਕਾਰ ਵਾਸ਼ਨਾ ਦੀ ਕੋਈ ਸੀਮਾ ਨਹੀਂ ਹੈ। ਲੋਭ ਵਾਸ਼ਨਾ, ਹੋਰ ਧਨ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ, ਕਿਤਨਾ ਕੁ ਚਾਹੀਦਾ, ਸੀਮਾ ਨਹੀਂ ਹੈ, ਸੀਮਾ ਨਹੀਂ ਹੈ। ਫਿਰ ਇਸੇ ਤਰੀਕੇ ਨਾਲ ਕਾਮ ਵਾਸ਼ਨਾ ਹੈ, ਰੂਪ ਦੀ ਕੋਈ ਸੀਮਾ ਨਹੀਂ ਹੈ। ਇਹ ਵਾਸ਼ਨਾ ਵੱਧਦੀ ਗਈ, ਵੱਧਦੀ ਗਈ, ਵੱਧਦੀ ਗਈ, ਮਨੁੱਖ ਨੂੰ ਭ੍ਰਸ਼ਟ ਕਰ ਦੇਵੇਗੀ। ਹੰਕਾਰ ਵਾਸ਼ਨਾ ਮਨੁੱਖ ਨੂੰ ਹਿੰਸਕ ਬਣਾ ਦੇਗੀ, ਕਿਉਂਕਿ ਜਿਤਨੀ ਪ੍ਰਭਤਾ ਵੱਧਦੀ ਗਈ, ਜਿਤਨੀ ਤਾਕਤ ਵੱਧਦੀ ਗਈ, ਥੋੜ੍ਹੀ ਥੋੜ੍ਹੀ ਵੀ ਰੁਕਾਵਟ ਹੋਵੇਗੀ, ਉਹਨੂੰ ਹਿੰਸਾ ਦੇ ਨਾਲ ਖਤਮ ਕਰੇਗਾ। ਇਹ ਵੀ ਮੈਂ ਅਰਜ਼ ਕਰਦਾ। ਔਰ ਐਸਾ ਸਾਰੇ ਸੰਸਾਰ ਵਿੱਚ ਦੇਖਿਆ ਗਿਆ, ਉਹ ਹਿੰਸਾ ਨਾਲ ਖਤਮ ਕਰੇਗਾ। ਇਹ ਗੱਲ ਵੱਖਰੀ, ਉਹਦੇ ਕੋਲ ਸਤਾ ਹੈ, ਇਤਨੀ ਵੱਡੀ ਚਾਦਰ ਹੈ, ਉਹਦੇ ਸਾਰੇ ਜ਼ੁਲਮ ਛੁੱਪ ਜਾਣਗੇ, ਚਾਦਰ ਦੇ ਚੀ ਛੁੱਪ ਜਾਣਗੇ, ਦਿਖਾਈ ਨਹੀਂ ਦੇਣਗੇ। ਜੋ ਕਮਜ਼ੋਰ ਮਨੁੱਖ ਹੈ, ਕਿਧਰੇ ਇੱਕ ਮਨੁੱਖ ਦਾ ਕਤਲ ਕਰ ਦੇਵੇ, ਕਾਤਲ ਹੈ, ਪਰ ਜੋ 2.5 ਕਰੋੜ ਬੰਦਿਆਂ ਦਾ ਕਤਲ ਕਰ ਦੇਵੇ, 3 ਕਰੋੜ ਬੰਦਿਆਂ ਦਾ ਕਤਲ ਕਰ ਦੇਵੇ, ਉਹਨੂੰ ਕੋਈ ਕਾਤਲ ਨਹੀਂ ਕਹਿੰਦਾ। ਮਾਉਸੇ ਤੁੰਗ ਨੂੰ ਡਿਕਟੇਟਰ ਕਹਿੰਦੇ ਨੇ, ਹਿਟਲਰ ਨੂੰ ਹੁਕਮਰਾਨ ਕਹਿੰਦੇ ਨੇ। 3 ਕਰੋੜ ਬੰਦਿਆਂ ਦਾ ਕਾਤਲ ਹੁਕਮਰਾਨ ਹੈ, ਡਿਕਟੇਟਰ ਹੈ, ਇੱਕ ਬੰਦੇ ਦਾ ਕਾਤਲ ਕਾਤਲ ਹੈ। ਇਹ ਕਾਤਲ ਕਿਉਂ ਹੈ? ਇਹਦੇ ਕੋਲ ਇਤਨੀ ਵੱਡੀ ਚਾਦਰ ਨਹੀਂ ਕਿ ਇਹਦਾ ਕਾਤਲਪਣਾ ਛੁਪ ਜਾਏ ਅਤੇ ਹੁਕਮਰਾਨਪਣਾ ਪ੍ਰਗਟ ਹੋ ਜਾਏ। 3 ਕਰੋੜ ਬੰਦਿਆਂ ਦੇ ਕਾਤਲ ਵੀ ਹੁਕਮਰਾਨ ਕਹਿਲਾਉਂਦੇ ਨੇ, ਕਾਤਲ ਨਹੀਂ ਕਹਿਲਾਉਂਦੇ। ਜੈਸੇ ਹਲਾਕੂ, ਚੰਗੇਜ਼ ਖਾਂ, ਹਿਟਲਰ, ਮਾਉਸੇ ਤੁੰਗ, ਔਰੰਗਜ਼ੇਬ ਨੇ ਤਾਂ ਆਪਣੇ 3 ਭਰਾ ਵੀ ਕਤਲ ਕਰ ਦਿੱਤੇ ਸਨ, ਆਪਣੇ ਪਿਓ ਨੂੰ ਵੀ ਤੜਪਾ ਤੜਪਾ ਕੇ ਮਾਰਿਆ, ਲੇਕਿਨ ਫਿਰ ਵੀ ਔਰੰਗਜ਼ੇਬ ਆਲਮਗੀਰ, ਲੋਕ ਉਸਨੂੰ ਜਹਾਂ ਪਨਾਹ ਬਾਦਸ਼ਾਹ ਸਲਾਮਤ ਕਹਿੰਦੇ ਸਨ। ਬਾਕੀਆਂ ਦਾ ਜੋ ਉਸਨੇ ਕਤਲ ਕੀਤਾ, ਸ਼ਾਇਦ ਆਪ ਨੂੰ ਪਤਾ ਹੋਵੇ, ਉਹਨੇ 14 ਸੂਫੀ ਫਕੀਰ ਵੀ ਕਤਲ ਕੀਤੇ ਸਨ। ਮੰਨੇ ਪਰਮੰਨੇ 14 ਸੂਫੀ ਫਕੀਰ ਕਿਉਂ ਕਤਲ ਕੀਤੇ? ਉਹਨਾਂ ਨੇ ਦਾਰਾ ਦੇ ਪੱਖ ਵਿੱਚ ਦੁਆ ਕੀਤੀ ਸੀ, ਬਈ ਇਹ ਖੁਦਾਵੰਦ ਤਾਲਾ ਬਾਦਸ਼ਾਹਤ ਇਹਨੂੰ ਦੇਵੇਂ, ਕਿਉਂਕਿ ਦਾਰਾ ਫਕੀਰਾਂ ਦੀ ਸੋਬਤ ਵਿੱਚ ਰਹਿੰਦਾ ਸੀ, ਸ਼ਾਇਰ ਤਬੀਅਤ ਸੀ, ਕੋਮਲ ਹਿਰਦੇ ਦਾ ਮਾਲਕ ਸੀ, ਔਰ ਇਨਸਾਫ ਪਸੰਦ ਸੀ। ਰੋਜ਼ ਸੂਫੀਆਂ ਕੋਲ ਜਾ ਕੇ ਬੈਠਦਾ ਸੀ, ਜਿਹਨੂੰ ਕਹਿੰਦੇ ਨੇ ਸਤਸੰਗ ਕਰਨਾ, ਉਹਨਾਂ ਕੋਲ ਵਿਚਾਰ ਸੁਣਦਾ ਸੀ। ਤੋ ਉਹਨਾਂ ਸੂਫੀਆਂ ਨੇ ਦਾਰੇ ਦੇ ਹੱਕ ਵਿੱਚ ਦੁਆ ਕੀਤੀ। ਤੋ ਤਨ ਹੋਣ ਹੈ, ਤਨ ਬਿੰਦ ਹੈ। ਤੋ ਪ੍ਰਸ਼ਨ ਪੈਦਾ ਹੁੰਦਾ, ਹੋਣ ਕਿਵੇਂ ਬਣਦਾ ਹੈ, ਬਿੰਦ ਕਿਵੇਂ ਬਣਦਾ? ਭੋਜਨ ਤੋਂ, ਰੋਟੀ ਤੋਂ। ਅਗਰ ਤਨ ਖੂਨ ਤੋਂ ਬਣਿਆ, ਖੂਨ ਰੋਟੀ ਤੋਂ ਬਣਦਾ। ਤਨ ਬਿੰਦ ਤੋਂ ਬਣਿਆ, ਬਿੰਦ ਰੋਟੀ ਤੋਂ ਬਣਦਾ। ਇਸ ਵਾਸਤੇ ਕਹਿੰਦੇ ਨੇ ਤਨ ਰੋਟੀ ਹੈ, ਹੋਰ ਕੁਛ ਵੀ ਨਹੀਂ ਹੈ। ਤਨ ਭੋਜਨ ਹੈ, ਹੋਰ ਕੁਛ ਵੀ ਨਹੀਂ ਹੈ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਮਾਂ ਕੀ ਰਖਤ ਪਿਤਾ ਬਿੰਦ ਧਾਰਾ, ਖੂਨ ਹੈ ਮਾਂ ਦਾ, ਬਿੰਦ ਹੈ ਪਿਤਾ ਦਾ। ਦੋਵੇਂ ਰੋਟੀ ਤੋਂ ਬਣਿਆ, ਖੂਨ ਰੋਟੀ ਤੋਂ ਬਣਿਆ, ਬਿੰਦ ਰੋਟੀ ਤੋਂ ਬਣਿਆ। ਮਾਂ ਕੀ ਰਕਤ ਪਿਤਾ ਬਿੰਦਾਰਾ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਜਾਰ। ਇਹ ਰਕਤ ਬਿੰਦ ਤੋਂ ਪੈਦਾ ਹੋਇਆ, ਰਕਤ ਬਿੰਦ ਰੋਟੀ ਤੋਂ ਪੈਦਾ ਹੁੰਦਾ, ਇਸ ਵਾਸਤੇ ਤਨ ਰੋਟੀ ਤੋਂ ਹੀ ਜੰਮਿਆ। ਇੰਜ ਕਹਿ ਲਿਆ, ਤਨ ਰੋਟੀ ਤੋਂ ਹੀ ਪੈਦਾ ਹੋਇਆ। ਅਤੇ ਜੇ ਤਨ ਰੋਟੀ ਤੋਂ ਪੈਦਾ ਹੋਇਆ, ਇਹ ਜੀਵੇਗਾ ਵੀ ਰੋਟੀ ਦੇ ਆਸਰੇ, ਅਤੇ ਬਿਨਾਂ ਰੋਟੀ ਤੋਂ ਜੀ ਨਹੀਂ ਸਕਦਾ। ਬਣਿਆ ਜੋ ਰੋਟੀ ਤੋਂ ਹੈ, ਬਣਿਆ ਜੋ ਭੋਜਨ ਤੋਂ ਹੈ। ਜਦ ਤਨ ਬਣਿਆ ਹੀ ਭੋਜਨ ਤੋਂ ਹੈ, ਇਹ ਜੀਵੇਗਾ ਵੀ ਭੋਜਨ ਦੇ ਆਸਰੇ 'ਤੇ। ਹੋਰ ਵੀ ਅਰਜ਼ ਕਰਦੇ ਹਾਂ, ਜੀਵਨ ਭਰ ਮਨੁੱਖ ਦੇ ਅੰਦਰ ਜਿਹੜੀ ਪ੍ਰਬਲ ਚਿੰਤਾ ਆਉਂਦੀ ਹੈ, ਉਹ ਵੀ ਰੋਟੀ ਦੀ ਹੈ, ਹੋਰ ਕੁਛ ਵੀ ਨਹੀਂ ਹੈ। ਅਗਰ ਮਨੁੱਖ ਦੀਆਂ ਸਾਰੀਆਂ ਚਿੰਤਾਵਾਂ ਦਾ ਅਧਿਐਨ ਕਰੋਗੇ, ਤਾਂ ਮੂਲ ਚਿੰਤਾ ਰੋਟੀ ਦੀ ਹੈ, ਰਿਜ਼ਕ ਦੀ ਹੈ। ਸਾਰੀ ਜ਼ਿੰਦਗੀ ਮਨੁੱਖ ਰੋਟੀਆਂ ਨੂੰ ਜਮ੍ਹਾਂ ਕਰਨ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ, ਹੋਰ ਕੁਛ ਵੀ ਨਹੀਂ ਹੈ, ਹੋਰ ਕੁਛ ਵੀ ਨਹੀਂ। ਧਨ ਦਾ ਅੰਬਾਰ ਰੋਟੀ ਦਾ ਅੰਬਾਰ ਹੈ, ਹੋਰ ਕੁਛ ਵੀ ਨਹੀਂ। ਚਿੰਤਾ ਹੈ, ਅੱਜ ਮਿਲੀ ਹੈ ਪਤਾ ਨਹੀਂ ਕੱਲ੍ਹ ਮਿਲਣੀ ਹੈ ਕਿ ਨਹੀਂ, ਮੈਨੂੰ ਮਿਲੀ ਹੈ ਪਤਾ ਨਹੀਂ ਪੁੱਤਰਾਂ ਨੂੰ ਮਿਲਣੀ ਹੈ ਕਿ ਨਹੀਂ, ਪੋਤਰਿਆਂ ਨੂੰ ਮਿਲਣੀ ਹੈ ਕਿ ਨਹੀਂ। ਸੱਤ ਪੀੜ੍ਹੀਆਂ ਦੀਆਂ ਚਿੰਤਾਵਾਂ ਰੋਟੀ ਦੀਆਂ। ਪਾਣੀ ਦੀ ਚਿੰਤਾ ਇਤਨੀ ਨਹੀਂ ਹੈ, ਪਾਣੀ ਦੀ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀਆਂ ਵੱਡੀਆਂ ਵੱਡੀਆਂ ਝੀਲਾਂ ਅਤੇ ਸਰੋਵਰ ਵੀ ਹੁੰਦੇ ਨੇ, ਸਾਗਰ ਵੀ ਹੈ, ਰੋਟੀਆਂ ਦਾ ਸਾਗਰ ਕੋਈ ਨਹੀਂ। ਇਹ ਵੀ ਮੈਂ ਅਰਜ਼ ਕਰਾਂ, ਫਿਰ ਹਰ ਜਗ੍ਹਾ 'ਤੇ ਵੀ ਰੋਟੀ ਨਹੀਂ, ਜਿੱਥੇ ਰੋਟੀ ਹੈ ਮਨੁੱਖ ਨੂੰ ਉੱਥੇ ਜਾਣਾ ਪਏਗਾ। ਮਨੁੱਖ ਦੀ ਸਾਰੀ ਗਰਦਿਸ਼ ਰੋਟੀ ਕਰਕੇ ਹੈ। ਮਹਾਰਾਜ ਕਹਿੰਦੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ। ਦਾਣੇ ਹਰ ਜਗ੍ਹਾ ਕੋਈ ਨਹੀਂ, ਜਹਾਂ ਜਿੱਥੇ ਹਨ, ਜਹਾਂ ਦਾਣੇ ਤਹਾਂ ਖਾਣੇ। ਨਾਨਕਾ ਸੱਚ ਹੈ, ਇਹ ਬੜੀ ਸੱਚਾਈ, ਬੜੀ ਪ੍ਰਬਲ ਸੱਚਾਈ। ਦਾਣੇ ਜਿੱਥੇ ਪਏ ਨੇ, ਇਹ ਖਿੱਚ ਕੇ ਲੈ ਜਾਣਗੇ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਨੇ, ਬੜੀ ਪ੍ਰਬਲ ਸੱਚਾਈ ਹੈ। ਜਿੱਥੇ ਦਾਣੇ ਪਏ ਨੇ, ਜਿੱਥੇ ਰਿਜ਼ਕ ਪਿਆ, ਰਿਜ਼ਕ ਖਿੱਚ ਕੇ ਮਨੁੱਖ ਨੂੰ ਉੱਥੇ ਲੈ ਜਾਂਦਾ। ਮਨੁੱਖ ਰਿਜ਼ਕ ਨੂੰ ਖਿੱਚ ਕੇ ਆਪਣੇ ਕੋਲ ਨਹੀਂ ਲਿਆਂਦਾ, ਰਿਜ਼ਕ ਖਿੱਚ ਕੇ ਮਨੁੱਖ ਨੂੰ ਆਪਣੇ ਕੋਲ ਲੈ ਜਾਂਦਾ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਹਰ ਮਨੁੱਖ ਦੇ ਦਾਣੇ ਗਿਣੇ ਮਿਣੇ ਨੇ, ਇਹ ਵੀ ਮੈਂ ਅਰਜ਼ ਕਰਾਂ। ਲੇਖੇ ਖਾਣਾ ਖਾਓ, ਬਹੁਤ ਖਾ ਰਿਹਾ, ਬਹੁਤ ਖਾ ਰਿਹਾ, ਬਹੁਤ ਖਾ ਰਿਹਾ, ਬਹੁਤ ਦਿਨ ਜੀ ਨਹੀਂ ਸਕੇਗਾ, ਦਾਣੇ ਛੇਤੀ ਮੁੱਕ ਗਏ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਬਹੁਤ ਭਾਰੀ ਭਰਖਮ ਸਰੀਰ, ਬਹੁਤ ਖਾਣ ਵਾਲੇ, ਦਾਣੇ ਛੇਤੀ ਮੁੱਕ ਜਾਂਦੇ। ਜਹਾਂ ਦਾਣੇ, ਇੱਕ ਤੇ ਜਿੱਥੇ ਦਾਣੇ ਪਏ ਨੇ, ਦੂਸਰਾ ਹਰ ਮਨੁੱਖ ਦੇ ਦਾਣੇ ਸੀਮਤ ਨੇ। ਜੀਵਨ ਭਰ ਚਿੰਤਾ ਦਾਣਿਆਂ ਦੀ ਹੈ, ਰੋਟੀ ਦੀ ਹੈ। ਇਹ ਗੱਲ ਵੱਖਰੀ ਹੈ, ਗੁਰਬਾਣੀ ਪਰਮਾਤਮਾ ਗੁਰੂ ਰਿਜ਼ਕ ਰੋਟੀ ਅਤੇ ਸੰਤ ਨੂੰ ਬਰਾਬਰੀ ਦਾ ਦਰਜਾ ਦਿੰਦੀ ਹੈ। ਪਰਮਾਤਮਾ ਗੁਰੂ ਰਿਜ਼ਕ ਰੋਟੀ ਅਤੇ ਸੰਤ, ਸੰਤ ਨੂੰ ਹੀ ਬ੍ਰਹਮ ਗਿਆਨੀ ਕਹਿੰਦੇ ਨੇ। ਕਿਧਰੇ ਕਿਧਰੇ ਸੰਤ ਨੂੰ ਸਾਧੂ ਵੀ ਆਖਿਆ, ਬਹੁਤ ਜਗ੍ਹਾ ਨੇ ਕਿਧਰੇ ਕਿਧਰੇ। ਨਾਨਕ ਸਾਧ ਪ੍ਰਭ ਭੇਦ ਨਾ ਵਾਈ, ਇੱਥੇ ਸਾਧ ਦੇ ਅਰਥ ਵੀ ਸੰਤ ਹੈ। ਪਰ ਸਾਧੋ ਮਨ ਕਾ ਮਾਨ ਤਿਆਗੋ, ਇੱਥੇ ਸਾਧੂ ਦੇ ਅਰਥ ਨੇ ਸਾਧਨਾ ਕਰਨ ਵਾਲਾ, ਅਜੇ ਸੰਤ ਨਹੀਂ ਬਣਿਆ, अजय के अंदर अभिमान है, अहंकार है। अजय अंदरों अहंकार नहीं निकलिया, अजय पूर्ण तौर पर निरंकार प्रगट नहीं होया। इस वास्ते गुरु तेग बहादुर साहब जी कहने इतनी साधना करता पे इनू भी कट साधो मन का मान दिया। खैर मुख्तसर मैं अर्ज करा, इन्हों चारा बराबरी का दर्जा दिता है, परमात्मा गुरु रिजक रोटी ते फिर संत। भगत कबीर जी का शब्द है, धन गोपाल धन गुरुदेव, पूजन योग है गोपाल संसार की पालना करने वाला प्रभु पूजन योग है। फिर पूजन योग है गुरु, ज्ञान करके शब्द करके पता चलता है गोपाल का। फिर पूजन योग है अन्न रोटी, ये पेट दे च पै जाए तो गुरु भी चंगा लगता है, रब भी चंगा लगता है, नहीं तो दोवे नहीं चंगे लगते। कबीर ने तो ऐलानिया कह दिता है, भूखे भगत न कीजे ये माला अपने लिए, ऐ पकड़ ऐ नहीं आता सक। भुख दे च भोजन याद आता है, भजन नहीं हो सकता। रोजा वर्त हो सकता है कुछ शरीर वास्ते लाभकारी होवे, चलो कुछ दिन शरीर नू मैदे नू रस देंगे, लेकिन एदे नाल कोई परमात्मा याद आंदा होवेगा कता ही नहीं। भुखे मनुख नू भोजन याद आंदा है, भजन नहीं कर सकता। भूखे भगत ना कीजे, जे कबीर कहिंदा है भुखिया भगती नहीं आउंदी तो फिर किसे कोल भी नहीं आउंदी। भुख विच रोटी याद आंदी है, जे दिन वर्त रखिया होवे उस दिन सारा दिन रोटी याद आवेगी, कोई रब याद नहीं आएगा। रोजा रखे सारा दिन इसे उड़ीक, कदों सूरज गरूब होवे संध्या होवे ते रोजा खोलिए रोटी याद आ, सारा दिन भोजन याद आवे। धन गोपाल धन गुरुदेव, धन अनाद भूखे कवल टेके, धनता दे योग है गोपाल, धनता दे योग है गुरु, धनता दे योग है अन्न रोटी। भुखा मनुख इंज खिड़ जांदा है खा के जिवें कमल दा फुल। धन अनाद भूखे कवल टेके, धन ओए संत जिन ऐसी जाने, तिनको मिलबो सारंग पानी। चौथा वो संत जन धनता दी योग पूजन योग, जिन्हें इस असलियत नु जाने है कि अन्न भी धन है, अन्न भी पूजन योग है। संगत दे पंगत गुरु ने ते कठी कर दिती, भजन ते भोजन कठा कर दिता। भजन दा जितना सम्मान है भोजन दा भी उतना, क्योंकि इस तो बिना भजन हो नहीं सकेगा। शरीर बनया भोजन तो है, मैं फिर अर्ज करा, खून तो बनया है, बिंद तो बनया है, खून ते बिंद रोटी तो बनता है, भोजन तो बनता है। सारी जिंदगी चिंता भी रोटी दी आती है। गुरु नानक कहते ने, ना कर चिंत चिंता है करते, ये चिंता करते पुरख नू करन दे जिसने बनाया है जगत। सो करता चिंता करे जिन उपाया जग, तू केवल उद्दम कर ते ओदा चिंतन कर, चिंता रब ते छोड़। क्यों? उन्हें अपने आप निजाम बनाया है, पहले देते रिजक संभाहा पाछे देते जंत उपाहा। वो जीव दा जन्म बाद विच करदा है प्रभु, रिजक पहले बना देंदा है। पंक्तियां बड़ी कीमती ने, पहले देते रिजक संभा पाछे देत जंत उपाह। जीव बाद विच पैदा होंदा है, ये मैं इस वास्ते दोहरा रहा, सारी बेईमानी ठगी रोटी करके चलती है, सारा अनर्थ रोटी करके चलता है, रिजक दी चिंता। मैं फिर अर्ज करा, धन दा अंबार रोटियां दा अंबार है। मैनू मिलता रहे, पुत्रां नू मिलता रहे, पोतरियां नू मिलता रहे, सत पीढ़ियां नू मिलता रहे, ये नोटां दे बंडल रोटियां दे बंडलां तो इलावा होर कुछ भी नहीं है, होर कुछ भी नहीं है। खानी ते मनुख ने रोटी और की है। महाराज कहिंदे रिजक पहले है, जीव दा जन्म ਲਕਸ਼ਮੀ ਤੇਰੇ ਨਾਲ ਹੈ, ਸ਼ਿਵ ਜੀ ਦੀ ਵੀ ਪੂਜਾ ਹੈ ਵਿਸ਼ਨੂੰ ਤੋਂ ਬਾਅਦ, ਬਾਬਾ ਤੂੰ ਸਾਡਾ ਘਰ ਛੱਡ ਦੇਈਂ ਅੱਗੇ ਚਲਾ ਜਾਏ। ਇੱਕ ਦੀ ਪੂਜਾ ਲੋਭ ਕਰਕੇ, ਇੱਕ ਦੀ ਪੂਜਾ ਡਰ ਕਰਕੇ, ਬਹਿ ਕਰਕੇ। ਕਿਉਂ? ਇੱਕ ਕਿਸੇ ਦੇ ਘਰ ਚਲਾ ਜਾਂਦਾ ਤਾਂ ਉੱਥੋਂ ਕੋਈ ਨਾ ਕੋਈ ਜੀਵ ਲੈ ਆਉਂਦਾ, ਮੌਤ ਹੋ ਜਾਂਦੀ, ਮੌਤ ਦਾ ਦੇਵਤਾ, ਪਰਲੇ ਦਾ ਦੇਵਤਾ। ਇੱਕ ਦੀ ਡਰ ਦੇ ਮਾਰਿਆਂ ਪੂਜਾ, ਇੱਕ ਦੀ ਲੋਭ ਦੇ ਮਾਰਿਆਂ ਪੂਜਾ। ਮਨੁੱਖ ਜਿੱਥੇ ਵੀ ਸਲਾਮ ਕਰੇਗਾ ਝੁਕੇਗਾ, ਜਾਂ ਤੇ ਲੋਭ ਕਰਕੇ ਝੁਕਦਾ ਜਾਂ ਡਰ ਕਰਕੇ, ਹੋਰ ਕਿਸ ਕਰਕੇ ਡੁੱਬ ਝੁਕਦਾ? ਹੋਰ ਕੋਈ ਕਾਰਨ ਨਹੀਂ। ਲੋਭ ਕਰਕੇ ਮਨੁੱਖ ਝੁਕਦਾ ਹੈ ਵਿਸ਼ਨੂੰ ਦੇ ਅੱਗੇ, ਤੂੰ ਰੋਜ਼ ਸਾਡੇ ਘਰ ਆ, ਤੂੰ ਆਵੇਂਗਾ ਲਕਸ਼ਮੀ ਆਵੇਗੀ। ਸ਼ਿਵ ਜੀ ਦੇ ਅੱਗੋਂ ਵੀ ਝੁਕਦਾ, ਬਾਬਾ ਬਾਕੀਆਂ ਦੇ ਘਰਾਂ 'ਚ ਜਾਵੇਂ, ਸਾਡਾ ਘਰ ਛੱਡ ਦੇ, ਸਾਡੇ ਘਰ ਤੋਂ ਲੰਘ ਜਾਏ। ਤੈਨੂੰ ਛੇੜਦਾ ਤੂੰ ਮੈਨੂੰ ਬਜ਼ੁਰਗਵਾਰ ਗਿਆਨੀ ਮਾਨ ਸਿੰਘ ਜੀ ਜੌਹਰ ਯਾਦ ਆ ਜਾਂਦੇ ਨੇ। ਕਿਉਂ? ਲੜੀਵਾਰ ਕਥਾ ਜਦ ਸੀਸਗੰਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭ ਹੋਈ ਸੀ, ਗਾਲਬਨ ਕੋਈ 23 ਸਾਲਾਂ ਬਾਅਦ ਭੋਗ ਪਿਆ ਸੀ ਗੁਰੂ ਗ੍ਰੰਥ ਸਾਹਿਬ ਦਾ। ਉਹਦੇ 'ਚ ਉਹਨਾਂ 23 ਸਾਲਾਂ 'ਚ ਗਾਲਬਨ 2-2.5 ਸਾਲ ਮੈਂ ਕਥਾ ਕੀਤੀ ਹੋਣੀ ਹੈ, ਮਹੀਨਾ ਮਹੀਨਾ ਕਰਦੇ ਰਹੇ। ਇਸੇ ਤਰ੍ਹਾਂ ਗਿਆਨੀ ਮਾਨ ਸਿੰਘ ਕਰਦੇ ਰਹੇ, ਗਿਆਨੀ ਰਣਜੀਤ ਸਿੰਘ ਜੀ ਪਾਰਸ ਕਰਦੇ ਰਹੇ, ਹੋਰ ਬਹੁਤ ਸਾਰੇ ਵਿਦਵਾਨ। 23 ਸਾਲਾਂ ਬਾਅਦ ਭੋਗ ਪਿਆ ਸੀ। ਭੋਗ ਦੇ ਸਮੇਂ ਵੀ ਦਾਸ ਨੂੰ ਬੁਲਾਇਆ ਗਿਆ ਸੀ ਵੀ ਰਾਗ ਮਾਲਾ ਦੀ ਕਥਾ ਆ ਕੇ ਤੁਸੀਂ ਕਰੋ। ਆਰੰਭਤਾ ਵੀ ਦਾਸ ਤੋਂ ਕਰਾਈ ਸੀ ਜਪਜੀ ਸਾਹਿਬ ਦੀ, ਮੈਨੂੰ ਅਜੇ ਤੱਕ ਯਾਦ ਹੈ, ਬਹੁਤ ਪੁਰਾਣੀ ਗੱਲ। ਆਸਨਸੋਲ ਤੋਂ ਮੈਂ ਸਵੇਰੇ ਅੰਮ੍ਰਿਤ ਵੇਲੇ ਦਿੱਲੀ ਉਤਰਿਆ, ਸੀਸਗੰਜ ਸਾਹਿਬ ਗਏ। ਇਸ਼ਨਾਨ ਪਾਣ ਤੋਂ ਬਾਅਦ ਮੈਂ ਦਰਸ਼ਨ ਕਰਨ ਲਈ ਗਿਆ ਅੰਦਰ, ਅਤੇ ਮਾਨ ਸਿੰਘ ਜੀ ਕਥਾ ਕਰ ਰਹੇ ਸਨ। ਜਪਜੀ ਸਾਹਿਬ ਦੀ ਇਸ ਪੌੜੀ ਦੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇਸਲਾਮੀ ਮਨੌਤ ਦੇ ਮੁਤਾਬਕ ਉਤਪਤੀ ਪਾਲਣਾ ਨਾਸ ਜੋ ਕਿਆਮਤ ਮੰਨਦੇ ਨੇ, ਇਹਦਾ ਨਿਖੇੜਾ ਕਰਨ ਤੋਂ ਬਾਅਦ ਉਹ ਫਿਰ ਸਨਾਤਨ ਮਤ ਦੀ ਰੂਪਰੇਖਾ ਬਿਆਨ ਕਰ ਰਹੇ ਸਨ। ਬਾਅਦ ਵਿੱਚ ਗੁਰੂ ਘਰ ਦੀ ਰੂਪਰੇਖਾ, ਉਹ ਵੇਖੇ ਇਹਨਾਂ ਨਦਰ ਨਾ ਆਵੇ ਬਹੁਤਾ ਇਹ ਵੜਾ, ਕਿ ਸਾਰਾ ਖੇਡ ਉਤਪਤੀ ਪਾਲਣਾ ਪਰਮਾਤਮਾ ਪ੍ਰਭੂ ਦੇ ਕੋਲ ਹੈ, ਇੱਕੋ ਕੋਲ ਹੈ। ਉਹ ਇੱਕੋ ਹੀ ਸ਼ਕਤੀ ਹੈ, ਉਸੇ ਇੱਕ ਤੋਂ ਉਤਪਤੀ ਆਉਂਦੀ ਹੈ, ਉਸੇ ਇੱਕ ਤੋਂ ਪਾਲਣਾ ਹੁੰਦੀ ਹੈ, ਉਸੇ ਇੱਕ ਤੋਂ ਨਾਸ ਹੁੰਦਾ। ਸ਼ਕਤੀ ਇੱਕੋ ਹੈ, ਉਸੇ ਇੱਕ ਤੋਂ ਇਹ ਸਾਰੀ ਅਨੇਕਤਾ ਦਾ ਜਨਮ ਆਉਂਦਾ ਹੈ, ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਇੱਕ ਹੈ। ਅਨੇਕ ਹੁੰਦਾ ਹੋਇਆ ਉਹ ਇੱਕ ਹੈ, ਔਰ ਇੱਕ ਹੁੰਦਾ ਹੋਇਆ ਉਹ ਅਨੇਕ ਹੈ। ਪਰ ਇੱਕ ਹੁੰਦਾ ਹੋਇਆ ਅਨੇਕ ਕਿਉਂ ਹੈ? ਸਾਗਰ ਇੱਕ ਹੈ, ਲਹਿਰਾਂ ਅਨੇਕ ਨੇ, ਸੂਰਜ ਇੱਕ ਹੈ, ਕਿਰਨਾਂ ਅਨੇਕ ਨੇ, ਪਰ ਇੱਕ ਅਨੇਕ ਕਿਉਂ ਹੋਇਆ? ਇਹਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੋਲਦੇ ਨੇ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਅਨੇਕਤਾ ਉਸਦਾ ਤਮਾਸ਼ਾ ਹੈ, ਖੇਲ ਹੈ, ਇੱਕ ਉਸਦਾ ਸਰੂਪ ਹੈ, ਉਹਦੀ ਹੋਂਦ ਹੈ। ਅਨੇਕਤਾ ਉਸਦਾ ਖੇਲ ਹੈ, ਅਨੇਕਤਾ ਉਸਦਾ ਤਮਾਸ਼ਾ ਹੈ। ਆਵਨ ਜਾਨਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਏਕ ਮੂਰ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਤੋ ਉਹ ਤਿੰਨੇ ਪਹਿਲੂ ਬਿਆਨ ਕਰ ਰਹੇ ਸਨ ਇਸਲਾਮ ਦੇ। ਕਿਆਮਤ ਵਾਲੇ ਦਿਨ ਅਜ਼ਰਾਈਲ ਫਰਿਸ਼ਤਾ ਫਨੇਰੀ ਵਜਾਏਗਾ, ਕਬਰਾਂ ਦੇ ਚੋਂ ਰੂਹਾਂ ਨਿਕਲਣਗੀਆਂ, ਖੁਦਾ ਦੇ ਹਜ਼ੂਰ ਪੇਸ਼ ਹੋਣਗੀਆਂ। ਮੁਹੰਮਦ ਸਾਹਿਬ ਜਿਨ੍ਹਾਂ ਜਿਨ੍ਹਾਂ ਦੀ ਹਾਮੀ ਭਰਨਗੇ ਉਹਨਾਂ ਲਈ ਜੰਨਤ, ਜਿਨ੍ਹਾਂ ਦੀ ਹਾਮੀ ਉਹ ਨਹੀਂ ਭਰਨਗੇ ਉਹਨਾਂ ਲਈ ਦੋਜ਼ਖ। ਕਿਉਂਕਿ ਦਾਸ ਪਿੱਛੋਂ ਫਰੰਟੀਅਰ ਤੋਂ ਆਇਆ ਹੈ, ਫਰੰਟੀਅਰ ਦੇ ਜਿਹੜੇ 6 ਜ਼ਿਲ੍ਹੇ ਸਨ, ਅਕਸਰ ਉੱਥੇ ਪਸ਼ਤੋ ਫਾਰਸੀ ਆਮ ਚੱਲਦੀ ਸੀ, ਪੜ੍ਹਾਈ ਲਿਖਾਈ ਵਿੱਚ ਵੀ ਇਸਲਾਮੀ ਸਾਹਿਤ ਕਾਫੀ ਛਾਇਆ ਹੋਇਆ ਸੀ। ਔਰ ਇਹ ਬਾਬੇ ਫਰੀਦ ਜੀ ਜਿਹੜੀ ਪੰਕਤੀ ਹੈ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਮਹਿਲ ਨਿਸੱਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਿਵਾਣੀਆਂ ਬੈਸਨ ਰੂਹਾਂ ਮਤ। ਉਧਰ ਦੇ ਪਠਾਣ ਮੁਸਲਮਾਨ ਵੀਰ ਕਹਿੰਦੇ ਸਨ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ, ਰੂਹਾਂ ਕਬਰਾਂ 'ਚ ਪਈਆਂ ਰਹਿਣਗੀਆਂ। ਗੋਰਾਂ ਕਬਰਾਂ ਨੂੰ ਕਹਿੰਦੇ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਕਬਰਾਂ ਨੂੰ ਮਲ ਕੇ ਰੂਹਾਂ ਬੈਠ ਜਾਣਗੀਆਂ। ਕਦੋਂ ਤੱਕ? ਜਦੋਂ ਤੱਕ ਕਿਆਮਤ ਨਹੀਂ ਆਉਂਦੀ, ਉਦੋਂ ਤੱਕ। ਭਾਰਤ ਵਿੱਚ ਮਨੌਤ ਹੈ, 13 ਦਿਨਾਂ ਤੋਂ ਬਾਅਦ ਰੂਹ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਉਹਨੂੰ ਆਪਣੇ ਸੰਸਕਾਰਾਂ ਦੇ ਮੁਤਾਬਕ ਮਾਂ ਲੱਭ ਪੈਂਦੀ ਹੈ। ਵੱਧ ਤੋਂ ਵੱਧ 40 ਦਿਨ ਉਹ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਔਰ ਇਹ ਰੂਹਾਂ ਹੀ ਸਾਰੇ ਬ੍ਰਹਿਮੰਡ ਵਿੱਚ ਨੇ ਜੋ ਰੋਜ਼ ਜਨਮ ਲੈ ਰਹੀਆਂ ਨੇ। ਲੱਖਾਂ ਮਨੁੱਖੀ ਬੱਚੇ ਸੰਸਾਰ ਵਿੱਚ ਰੋਜ਼ ਜਨਮ ਲੈ ਰਹੇ ਨੇ, ਲੱਖਾਂ ਦੀਆਂ ਰੋਜ਼ ਅਰਥੀਆਂ ਉੱਠ ਰਹੀਆਂ ਨੇ, ਲੱਖਾਂ ਹੀ ਰੋਜ਼ ਚਿਤਾਵਾਂ ਜਲ ਰਹੀਆਂ, ਡਬਰਾਂ ਬਣ ਰਹੀਆਂ ਨੇ, ਔਰ ਲੱਖਾਂ ਹੀ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ। ਇਸਲਾਮੀ ਤੌਰ ਤਰੀਕੇ ਤੋਂ ਬਾਅਦ ਉਹਨਾਂ ਨੇ ਜੋ ਸਨਾਤਨ ਮਤ ਦਾ ਪਹਿਲੂ ਲਿਆ, ਮੈਂ ਤਾਂ ਮੱਥਾ ਟੇਕਣ ਗਿਆ ਸੀ, ਬਹੁਤ ਪੁਰਾਣੀ ਗਲਗਾਲਵਨ 35-40 ਸਾਲ ਪੁਰਾਣੀ ਹੋਵੇ, ਅਤੇ ਬਜ਼ੁਰਗ ਸਨ, ਕਥਾ ਕਰ ਰਹੇ ਸਨ। ਮੈਂ ਕਿਹਾ ਚਲੋ ਬੈਠ ਕੇ ਸੁਣਦੇ ਹਾਂ, ਭਾਵੇਂ ਮੈਂ ਸਾਰੀ ਰਾਤ ਦਾ ਸਫ਼ਰ ਕਰਕੇ ਥੱਕਿਆ ਹੋਇਆ ਸੀ, ਤਾਂ ਨਹੀਂ, ਬਜ਼ੁਰਗ ਨੇ, ਅਨੁਭਵੀ ਪੁਰਸ਼ ਨੇ, ਸੁਣਦੇ ਹਾਂ। ਉਹ ਸੁਣਾਉਣ ਲੱਗੇ, ਵਿਸ਼ਨੂੰ ਰਿਜ਼ਕ ਦਾਤਾ ਹੈ, ਕਹਿਣ ਲੱਗੇ ਜਦ ਉਹ ਜੀਵਾਂ ਦਾ ਰਿਜ਼ਕ ਬਣਾਉਣ ਲੱਗਾ ਤਾਂ ਜੀਵਾਂ ਦੀਆਂ ਬੜੀਆਂ ਬੜੀਆਂ ਲੰਬੀਆਂ ਕਤਾਰਾਂ, ਪੰਛੀਆਂ ਦੀ ਲੈਣ, ਮਨੁੱਖਾਂ ਦੀ ਲੈਣ, ਪਸ਼ੂ ਪਕਸ਼ੀ ਕੀੜੇ ਮਕੌੜੇ, ਔਰ ਦੇਣ ਵਾਲਾ ਵਿਸ਼ਨੂੰ। ਉਹਦੇ ਦੋਵੇਂ ਪਾਸੇ ਦਾਣੇ ਪਏ ਸਨ, ਉਹ ਕਿਸੇ ਦੀ ਝੋਲੀ 'ਚ ਦੋ ਮੁੱਠਾਂ ਪਾ ਦਿੰਦਾ, ਕਿਸੇ ਦੀ ਝੋਲੀ 'ਚ ਇੱਕ, ਕਿਸੇ ਦੀ ਝੋਲੀ 'ਚ ਅੱਧੀ, ਕਿਸੇ ਦੀ ਝੋਲੀ 'ਚ ਚਾਰ ਚਾਰ ਪੰਜ ਪੰਜ ਦਫ਼ਾ ਵੀ ਮੁੱਠਾਂ ਪਾ ਦਿੰਦਾ ਹੈ, ਔਰ ਚਲਤਾ ਕਰੀ ਜਾ ਰਿਹਾ। ਉਹਨਾਂ ਦੇ ਕਹਿਣ ਦਾ ਅੰਦਾਜ਼, ਵਿਆਖਿਆ ਕਰਨ ਦਾ ਢੰਗ ਸੀ। ਕਹਿਣ ਲੱਗੇ, ਉਸੇ ਹੀ ਲਾਈਨ ਦੇ 'ਚ ਮੈਂ ਵੀ ਖੜਾ ਸੀ, ਇੰਜ ਕਹਿਣ ਲੱਗੇ, ਉਸੇ ਹੀ ਕਤਾਰ ਦੇ 'ਚ ਮੈਂ ਵੀ ਖੜਾ ਸੀ। ਕਿਸੇ ਦੀ ਝੋਲੀ 'ਚ ਉਹ ਦੋ ਮੁੱਠਾਂ ਪਾ ਦਿੰਦੇ ਸਨ, ਕਿਸੇ ਦੀ ਝੋਲੀ 'ਚ ਚਾਰ, ਕਿਸੇ ਦੀ ਝੋਲੀ 'ਚ ਅੱਠ, ਕਿਸੇ ਦੀ ਝੋਲੀ 'ਚ ਅੱਧੀ ਮੁੱਠ, ਅਤੇ ਚਲਤਾ ਕਰੀ ਜਾ ਰਹੇ ਸਨ, ਚਲਤਾ ਕਰੀ ਜਾ ਰਹੇ ਸਨ। ਕਹਿੰਦੇ, ਮੈਂ ਵੀ ਸੋਚਦਾ ਪਿਆ ਸੀ ਮੇਰੀ ਝੋਲੀ 'ਚ ਕਿੰਨਾ ਕੁ ਪਏਗਾ, ਮੇਰੀ ਝੋਲੀ ਦੇ 'ਚੋਂ ਕਿਤਨੇ ਮੁੱਠਾਂ ਦਾਣੇ ਪਾਵੇਗਾ। ਕਹਿੰਦੇ, ਮੇਰਾ ਵੀ ਨੰਬਰ ਆ ਗਿਆ, ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਵਿਸ਼ਨੂੰ ਨੇ ਦੋ ਮੁੱਠਾਂ ਭਰੀਆਂ ਨੇ ਔਰ ਦਾਣੇ ਇੰਜ ਪਵਾ ਮਾਰੇ, ਆਖਿਆ, ਗਿਆਨੀ ਸਿੰਘ, ਤੇਰੇ ਦਾਣੇ 'ਤੇ ਅਸੀਂ ਖਿਲੇਰ ਦਿੱਤੇ ਨੇ, ਜਾ ਆਪ ਹੀ ਲੱਭ ਲੈ। ਮਾਨ ਸਿੰਘ ਕਹਿਣ ਲੱਗੇ, ਜਨਮ ਤੋਂ ਲੈ ਕੇ ਹੁਣ ਤੱਕ ਦਾਣੇ ਲੱਭਦੇ ਫਿਰਦੇ ਹਾਂ ਅਤੇ ਦਾਣੇ ਭਜਾਈ ਫਿਰਦੇ ਨੇ, ਜਿਸ ਦਿਨ ਦਾਣੇ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ। ਇੰਜ ਕਹਿਣ ਲੱਗੇ, ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਇਹ, ਪ੍ਰਥਮ ਜਿੱਥੇ ਦਾਣੇ ਪਏ ਨੇ ਔਰ ਜਿਤਨੇ ਦਾਣੇ ਪਏ ਨੇ ਓਨਾ ਹੀ ਮਨੁੱਖ ਖਾ ਸਕਦਾ, ਉਸ ਤੋਂ ਜ਼ਿਆਦਾ ਨਹੀਂ। ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਇਹ, ਤਨ ਰੋਟੀ ਹੈ, ਰੋਟੀ ਤੋਂ ਬਣਿਆ, ਜੀਵਨ ਭਰ ਚਿੰਤਾ ਵੀ ਰੋਟੀ ਦੀ। ਭਾਵ ਇਹਨੂੰ ਕਹਿੰਦੇ ਸਰੀਰਕ ਜ਼ਿੰਦਗੀ, ਤੋ ਸਰੀਰਕ ਜ਼ਿੰਦਗੀ 'ਤੇ ਪਸ਼ੂ ਵੀ ਬਤੀਤ ਪਏ ਕਰਦੇ ਨੇ, ਉਹ ਵੀ ਸਾਰਾ ਦਿਨ ਦਾਣਾ ਦੁਣਕਾ ਲੱਭਦੇ ਨੇ, ਰਿਜ਼ਕ ਲੱਭਦੇ ਨੇ। ਇਸ ਹਿਸਾਬ ਦੇ 'ਚ ਮਨੁੱਖ ਅਤੇ ਪਸ਼ੂ ਦੇ 'ਚ ਕੋਈ ਅੰਤਰਾ ਨਹੀਂ ਹੈ। ਅਗਰ ਰਿਜ਼ਕ ਦੀ ਚਿੰਤਾ ਦੇ ਨਾਲ ਨਾਲ ਰਾਜ਼ਕ ਰਹੀਮ ਦਾ ਚਿੰਤਨ ਨਹੀਂ ਹੈ, ਤਾਂ ਮਨੁੱਖ ਅਤੇ ਪਸ਼ੂ ਦੇ 'ਚ ਕੋਈ ਫਰਕ ਨਹੀਂ ਹੈ। ਇਤਨੀ ਮਹਿਸੂਸ ਕਰਦੇ, ਕੋਈ ਵੀ ਫਰਕ ਨਹੀਂ। ਤੁਸੀਂ ਆਖੋਗੇ, ਅਸੀਂ ਰਿਜ਼ਕ ਲਈ ਸਾਰਾ ਦਿਨ ਭੱਜਦੇ ਹਾਂ, ਸਾਡੇ ਨਾਲੋਂ ਵੀ ਜ਼ਿਆਦਾ ਭੱਜਦੇ ਨੇ ਪਸ਼ੂ ਅਤੇ ਪੰਛੀ, ਬੜੀ ਦੂਰ ਦੂਰ ਤੱਕ ਚਲੇ ਜਾਂਦੇ ਨੇ। ਪੰਛੀ ਵੀ ਇੱਕ ਮੁਲਕ ਤੋਂ ਦੂਜੇ ਮੁਲਕ 'ਚ ਆ ਜਾਂਦੇ ਨੇ,
ਅਕਤੂਬਰ ਦੇ ਮਹੀਨੇ 'ਚ ਸਾਇਬੇਰੀਆ ਦੇ ਤਮਾਮ ਪੰਛੀ ਭਾਰਤ ਆ ਜਾਂਦੇ ਨੇ, ਭਾਰਤ ਵਿੱਚ ਰਾਜਸਥਾਨ ਦੀਆਂ ਝੀਲਾਂ 'ਚ ਆ ਜਾਂਦੇ ਨੇ। ਕਿਉਂ? ਉੱਥੇ ਇਤਨੀ ਬਰਫ਼ ਪੈ ਜਾਂਦੀ ਹੈ, ਰਿਜ਼ਕ ਮਿਲਦਾ ਨਹੀਂ, ਬਰਫ਼ ਦੇ 'ਚ ਰਿਜ਼ਕ ਲੱਭਣਾ ਔਖਾ ਹੋ ਜਾਂਦਾ, ਇੱਥੇ ਆ ਜਾਂਦੇ ਨੇ। ਫਿਰ ਮਾਰਚ ਅਪ੍ਰੈਲ, ਜੈਸੇ ਸਾਇਬੇਰੀਆ ਵਿੱਚ ਬਰਫ਼ ਥੰਮਦੀ ਹੈ ਅਤੇ ਬਰਫ਼ ਪਿਘਲਦੀ ਹੈ, ਫਿਰ ਵਾਪਸ ਇੰਨੀ ਦੂਰ ਉਹ ਰਿਜ਼ਕ ਲੱਭਣ ਲਈ ਜਾਂਦੇ ਨੇ। ਗਾਲਬਨ 6-7 ਹਜ਼ਾਰ ਮੀਲ ਦੀ ਯਾਤਰਾ ਉਹ ਕਰਦੇ ਨੇ ਔਰ ਭਾਰਤ ਆਉਂਦੇ ਨੇ। ਪੰਛੀ ਰਿਜ਼ਕ ਲੱਭਣ ਵਾਸਤੇ ਬਹੁਤ ਦੂਰ ਦੂਰ ਚਲੇ ਜਾਂਦੇ ਨੇ, ਚਿੜੀਆਂ ਰੋਜ਼ ਦੂਰ ਚਲੀਆਂ ਜਾਂਦੀਆਂ। ਰਿਜ਼ਕ ਦੀ ਤਲਾਸ਼ ਅਤੇ ਰਿਜ਼ਕ ਦੇ 'ਚ ਹੀ ਜੀਵਨ ਬਤੀਤ ਕਰਨਾ, ਮਨੁੱਖ ਅਤੇ ਪਸ਼ੂ ਦੇ 'ਚ ਕੋਈ ਅੰਤਰ ਨਹੀਂ ਹੈ। ਔਰ ਜਿਤਨੀ ਜਿਸ ਮਨੁੱਖ ਨੂੰ ਰਿਜ਼ਕ ਦੀ ਚਿੰਤਾ ਹੋਵੇ, ਮੈਨੂੰ ਕਹਿਣ ਦੇਣਾ ਅਤੇ ਮਾਫ਼ ਕਰਨਾ, ਉਤਨਾ ਹੀ ਉਹ ਮੋਟੀ ਅਕਲ ਦਾ ਬੰਦਾ ਹੋਵੇਗਾ, ਬਾਰੀਕ ਮਤ ਨਹੀਂ ਹੋਵੇਗਾ। ਸਿਰਫ ਰੋਟੀ, ਸਿਰਫ ਰਿਜ਼ਕ, ਸਿਰਫ ਧਨ, ਧਨ ਕੀ ਹੈ, ਰਿਜ਼ਕ ਹੈ, ਔਰ ਕੀ ਹੈ, ਔਰ ਕੁਛ ਵੀ ਨਹੀਂ। ਇਹ ਮਨੁੱਖ ਬੜੀ ਮੋਟੀ ਅਕਲ ਦਾ ਹੋਵੇਗਾ, ਇਹਦੇ ਲਈ ਕਥਾ ਕੀਰਤਨ ਸੁਣਨਾ ਬਹੁਤ ਔਖਾ ਹੋਵੇਗਾ, ਨਹੀਂ ਸੁਣ ਸਕਦਾ, ਉਂਘਦਾ ਰਹੇਗਾ, ਔਖਾ ਹੋ ਕੇ ਬੈਠੇਗਾ, ਤਾਲਮੇਲ ਨਹੀਂ ਬੈਠਦਾ। ਰਿਜ਼ਕ ਨਾਲ ਤਾਲਮੇਲ ਬੈਠ ਸਕਦਾ ਹੈ, ਰਾਜ਼ਕ ਰਹੀਮ ਨਾਲ ਤਾਲਮੇਲ ਨਹੀਂ ਬੈਠਦਾ। ਚਿੰਤਾ ਰਿਜ਼ਕ ਦੀ, ਰਿਜ਼ਕ ਦਾ ਚਿੰਤਾ ਗੁਰਬਾਣੀ ਰੋਕਦੀ ਹੈ, ਨਾ ਕਰ, ਨਾ ਕਰ ਚਿੰਤ, ਚਿੰਤਾ ਹੈ ਕਰਤੇ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤੂੰ ਚਿੰਤਨ ਕਰ, ਚਿੰਤਾ ਨਾ ਕਰ। ਰਿਜ਼ਕ ਦੀ ਚਿੰਤਾ ਰਾਜ਼ਕ ਰਹੀਮ ਕਰੇਗਾ, ਰਾਜ਼ਕ ਰਹੀਮ ਦਾ ਚਿੰਤਨ ਤੂੰ ਕਰਨਾ ਹੈ। ਤਾਂ ਮੈਂ ਅਰਜ਼ ਕਰਾਂ, ਪਹਿਲੇ ਪੜਾਅ ਵਿੱਚ ਮਨੁੱਖ ਸਿਰਫ ਕਰਮ ਕਾਂਡ ਹੀ ਹੈ, ਕਰਮ ਕਰ ਰਿਹਾ। ਅੱਜ ਤੱਕ ਇਸ ਨੂੰ ਇਹ ਬੋਧ ਹੋਇਆ ਕਿ ਕਰ ਕਰਕੇ ਧਨ ਮਿਲਦਾ, ਕਰ ਕਰਕੇ ਰਿਜ਼ਕ ਮਿਲਦਾ, ਕਰ ਕਰਕੇ ਪਦਾਰਥ ਮਿਲਦੇ ਨੇ, ਤਾਂ ਪਰਮਾਤਮਾ ਵੀ ਕਰ ਕਰਕੇ ਮਿਲੇਗਾ, ਕਰਨ ਨਾਲ ਮਿਲੇਗਾ। ਦੂਸਰਾ, ਅੱਜ ਤੱਕ ਜੋ ਮਿਲਿਆ ਬਾਹਰੋਂ ਹੀ ਮਿਲਿਆ, ਪਰਿਵਾਰ ਦੇ ਸੰਬੰਧ ਜੁੜੇ ਨੇ, ਬਾਹਰੋਂ ਜੁੜੇ ਨੇ, ਧਨ ਸੰਪਦਾ ਮਿਲੀਏ ਬਾਹਰੋਂ ਮਿਲੀਏ, ਪ੍ਰਭਤਾ ਮਿਲੀਏ ਬਾਹਰੋਂ ਮਿਲੀਏ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ ਮਿਲੀਆਂ ਨੇ, ਧਨ ਸੰਪਦਾ ਮਿਲੀਏ ਬਾਹਰੋਂ ਮਿਲੀਏ, ਮਾਣ ਮਰਿਆਦਾ ਮਿਲੀਏ ਬਾਹਰੋਂ ਮਿਲੀਏ। ਤੋ ਸੋਚਦਾ ਸ਼ਾਇਦ ਪਰਮਾਤਮਾ ਵੀ ਕਿਧਰੋਂ ਬਾਹਰੋਂ ਮਿਲੇ, ਕਿਸੇ ਤੀਰਥ 'ਤੇ, ਕਿਸੇ ਗੁਫਾ 'ਤੇ, ਕਿਸੇ ਪਹਾੜ 'ਤੇ, ਕਿਉਂਕਿ ਅੱਜ ਤੱਕ ਜੋ ਕੁਛ ਮਿਲਿਆ ਉਹ ਤਾਂ ਬਾਹਰੋਂ ਹੀ ਮਿਲਿਆ। ਪਰ ਕਰਮ ਕਰਦਿਆਂ ਕਰਦਿਆਂ, ਕਥਾ ਕੀਰਤਨ ਸੁਣਦਿਆਂ ਸੁਣਦਿਆਂ, ਜਪ ਕਰਦਿਆਂ ਕਰਦਿਆਂ ਹੈਗਾ ਤਾਂ ਸਰੀਰਕ ਕਰਮ ਸੀ, ਮਨ ਸ਼ਾਮਿਲ ਹੋ ਗਿਆ। ਆਰੰਭਤਾ ਕਰਮ ਕਾਂਡ ਤੋਂ ਹੋਈ ਸੀ, ਪਰ ਹੁਣ ਉਪਾਸ਼ਨਾ ਕਾਂਡ ਹੈ, ਕੇਵਲ ਕਰਮ ਕਾਂਡ ਨਹੀਂ, ਹੁਣ ਮਨ ਸ਼ਾਮਿਲ ਹੋ ਗਿਆ, ਮਨ ਦੇ ਚਾਉ ਪੈਦਾ ਹੋ ਗਿਆ ਔਰ ਨਿਰਭੈ ਹੋ ਗਿਆ ਮਨ। ਤੀਸਰਾ ਪੜਾਅ ਆ ਗਿਆ, ਅਤਿਅੰਤ ਬੈਰਾਗ ਹੋ ਗਿਆ, ਸੰਸਾਰ ਦੀ ਪਕੜੀ ਨਹੀਂ ਰਹੀ। ਪਹਿਲੇ ਤਾਂ ਸਮਝਦਾ ਸੀ ਸਭ ਕੁਝ ਸੰਸਾਰ ਹੀ ਸੰਸਾਰ ਹੈ, ਹੁਣ ਪਕੜੀ ਨਹੀਂ ਰਹੀ, ਬੈਰਾਗੀ ਹੋ ਗਿਆ, ਕੋਈ ਰਾਗ ਨਹੀਂ ਰਿਹਾ, ਕੋਈ ਪਕੜ ਨਹੀਂ ਰਹੀ। ਜਿਸ ਦੀ ਅਜੇ ਬੜੀ ਪ੍ਰਬਲ ਪਕੜ ਹੈ, ਉਹ ਤੀਜੇ ਪੜਾਅ ਵਿੱਚ ਨਹੀਂ ਹੈ। ਜਿਹਦੇ ਅੰਦਰ ਅਜੇ ਵੀ ਮਰਨ ਦਾ ਬੜਾ ਪ੍ਰਬਲ ਭੈ ਹੈ, ਉਹ ਤਾਂ ਦੂਜੇ 'ਚ ਵੀ ਨਹੀਂ ਹੈ। ਅਤੇ ਜਿਹੜਾ ਕਰਮਾਂ ਵਿੱਚ ਪ੍ਰਵਿਰਤੀ ਨਹੀਂ ਹੋਇਆ, ਇਹ ਤਾਂ ਪਹਿਲੇ ਪੜਾਅ 'ਤੇ ਵੀ ਨਹੀਂ ਹੈ। ਇਹ ਫੈਸਲਾ ਤੁਸੀਂ ਆਪ ਕਰਨਾ, ਮੈਂ ਆਪਣਾ ਫੈਸਲਾ ਕਰਨਾ, ਤੁਸੀਂ ਆਪਣਾ ਫੈਸਲਾ ਕਰਨਾ, ਕੋਈ ਮਨੁੱਖ ਕਿਸੇ ਦਾ ਫੈਸਲਾ ਨਹੀਂ ਕਰ ਸਕਦਾ। ਸਾਦੀ ਕਹਿੰਦੇ ਨੇ, ਤੂੰ ਖੁਦ ਬਾ ਮੁਨਸਫ ਸ਼ਬਦ, ਆਪਣਾ ਫੈਸਲਾ ਆਪ ਕਰ, ਆਪਣਾ ਮੁਨਸਫ ਆਪ ਬਣ। ਤੂੰ ਕੀ ਹੈ, ਤੂੰ ਕੀ ਹੈ, ਦੂਜੇ ਨੂੰ ਕੀ ਪਤਾ ਤੂੰ ਕੀ ਹੈ, ਦੂਜਾ ਕਿਸ ਤਰ੍ਹਾਂ ਜਾਣ ਸਕਦਾ ਤੇਰੀ ਮਾਨਸਿਕ ਅਵਸਥਾ ਕੀ ਹੈ। ਇਸ ਵਾਸਤੇ ਆਪਣਾ ਫੈਸਲਾ ਤੂੰ ਖੁਦ ਕਰ, ਤੂੰ ਸਤਸੰਗੀ ਹੈ ਕਿ ਨਹੀਂ। ਇਹ ਦੂਸਰਾ नहीं फैसला कर सकता। तू धार्मिक है कि नहीं, बैरागी हिरदा जब संसार दी पकड़ी नहीं रही तो लोभ शांत हो जाता है, हंकार भी शांत होता है, वासना भी विश्राम दिस जाती है, बड़ी परबल इसके अंदर दया पैदा हो जाती है। किस दे उत्ते दया? अपने तो जो अगे लंघे है धर्म दी दुनिया च उस दे उत्ते ते वो श्रद्धा करता है, पर जो पिछड़े होया है उस ते दया करता है। श्रद्धा ते दया प्रगाढ़ होंदी है, मूर्ख ते उसनू दया आ जाती है, सियाने ते उसनू श्रद्धा आ जाती है। धर्म दी दुनिया जो अगे लंघे है उसते उन्नू श्रद्धा आ जाती है, पछड़ गया उसते दया आती है, बेचारा पछड़े होया है। किसी भी पहलू अगर वो पछड़े होया है, बैरागी मनुख की मैं पहचान दसा उन्हू दया आएगी। कला ज्ञान दे किसी पहलू चो अगे वध्या होया है उसदे ते श्रद्धा करेगा, उसदे ते बड़ी प्रबल श्रद्धा करेगा। ये ज्ञान चाहे किसी को होवे, बड़े खुले दरवाजे रखे गुरु नानक ने, देखिया ये ज्ञान फरीद कोल भी है, अपने नाल बिठाया है। ये सारी बाणी गुरु नानक आप कट्ठी करते रहे ने, जगह जगह भ्रमण करके, इतिहासिक सबूत मौजूद ने। पोथी साहब देखिया इस खोज दे जयदेव भी अगे, रामानंद भी अगे, उन्होंने भी संग्रह किया है। ये सारे पुरुष ओ ने जो धर्म की दुनिया शिखर ते पहुंचे हुए ने, शिखर ते पहुंचे हुए ने। और मैं इंज अर्ज करता हूं ना, एक बूंद ने जे किधरे सागर तक पहुंचना है, पहाड़ों तो चल के सागर तक कली नहीं पहुंच सकती। कलियां ते जमीन जज़ब कर जाएगी, कलियां ते सूरज दियां किरणां सुका के रख देनगियां। अगर कोई जीवन धारा परमात्मा तक नहीं पहुंची ते रस्ते च रुक गई है, या ते पदार्थां ने जज़ब कर लिया होना, या गमां ने दुखां ने सुका दिता होना, और की तुसीं देख लेना, धन संपदा पदार्थ इतने वध गए ने, इसी च डुब के रह गए ने। हम देखा तैं डुबे ले, या गम ते दुख इतने वध गए ने, इसी च सुक गए ने। डुबे हुए मिलणगे, सुखे हुए मिलणगे। बूंद सुक गई नहीं चलती पई, बूंद ते गर्क हो गई रेत दे। जीवन डुब गया पदार्थां दे नहीं चल रहा, जीवन सुक गया गमां ते दुखां दे नहीं चल रहा। इस एक बूंद नूं करोड़ां अरबां खरबां बूंदां दा सहारा लेके अपनी यात्रा चलानी पेगी। सहारा रविदास दा भी लेना पेगा, कबीर दा भी लेना पेगा। होर केते तदनू गावन से मैं चितना आवन, नानक क्या विचारे। अज तक जिन्हां ने जप कीता उन्हां दी वाइब्रेशन मौजूद है ब्रह्मंड दे च, वो भी सहायक। सतसंग दी इस वासे मैं अर्ज करा, इक्को ही मनुख किधरे जुड़िया होवे ते बड़ी प्रबल उसके अंदर श्रद्धा होवे ते रस होवे, वो सारियां दी फिजा बदल देगा। ये भी मर्ज करें, सारियां नूं प्रभावित करेगा। एक ने ही सेंट चंगा चोखा लाया होवे, खुशबू ते सारियां नूं आ जांदी। एक दे ही कपड़ियां दे बड़ी बदबू होवे, भयंकर बदबू, कई दिनां दा इशनान भी नहीं कीता ते मोहत पली थी कपड़ो, इस तरह दे उसदे कपड़े अवन हैं ते एक ही बंदे कोल बदबू, सारे माहौल नूं बदबूदार करेगा। एक जो नाम जपदा है उहदियां लहरां आउंदियां ने, एक दुष्ट आउंदा है उहदियां लहरां आउंदियां ने। संसार विच दुष्ट लहरां बहुत ने, क्योंकि संसार विच चंगे मनुख बहुत थोड़े ने। संगत विच इस वास्ते आना है, कम से कम थोड़े देर वास्ते ते दुष्ट मनुख भी अपने दुष्टपणे नूं रोकी रखदा है सतसंग विच बैठण, तो इत्थे वाइब्रेशन तरंगां चंगियां बन जांदियां, मदद करदियां ने। एक बूंद नूं सागर तक पहुंचना है, करोड़ां बूंदां दा सहारा लैणा पएगा तां पहुंच सकदी। तो ऐसा मनुख धर्म दी दुनिया च अगर अगे है, कोई भी है, कोई भी, देखो इतों रेलवे स्टेशन ते जाना है ते रस्ते दा ना पता होवे ते असीं किसे कोल भी पूछ लैंदे हां भी तूं जरा स्टेशन दा रस्ता दस ये थोड़ी उहदे कोल पहले पूछदे हां तू मुसलमान है तो फिर मैं तेरे कोल रस्ता पूछा उंज नहीं तू हिंदू है तो मैं तेरे कोल रस्ता पूछा उंज नहीं तू सिख या क्रिश्चन है तो मैं तेरे कोल रस्ता पूछा स्टेशन दा रस्ता असीं किसे कोल भी पूछ सकते हां पिंड दा रस्ता असी किसे कोल भी पूछ सकते हैं रब दा रस्ता पूछना होवे पहले देखांगे मुसलमान है कि नहीं दूजे कोल नहीं पूछना हिंदू है कि नहीं सिख है कि नहीं अगर यही सोचनी गुरु नानक दी आउंदी फिर रामानंद गुरु ग्रंथ साहब विच नहीं बैठ सकते सी फिर जयदेव वास्ते थां नहीं सी फिर फरीद लई ते बिल्कुल थां नहीं सी पंज नवाजां दी गल करी जा रहा है कदी चलना आया पंजे वक्त असी कोई पांच टाइम थोड़ी जाने सानू सिर्फ दो वक्त का सत्संग दिता गया है पर मुसलमाना नू पांच वक्त का बेनमाजा कुत्तिया ए ना भली रीत कदी चलना आया पंजे वक्त मसी सीधा उपदेश मुसलमान नू उठ फरीदा उजू साध असी उजू नहीं साजदे असी पंज शनाना नहीं करदे असी पूरा इशनान करदे वो पंज शनाना करदे उठ फरीदा उजू साज अरब देशां विच पानी दी बड़ी कमी है बहुत कमी है भयंकर कमी है खुरम तो मैं तेहरान ट्रेन दे जा रहा सी एक बोतल पानी मेरे अगों रख दित्ती मैं गिलास दे चों डेल के पीता थोड़ा जिहा बच गया तो मैं डोल दिता बेसन विच वो ईरानी बैरा कहण लगा इत्थे आबे हयात है तुसी डोल दिता है मैं कहा मैं इतना ही पीना सी कहण लगे फिर उतना ही पाना सी इत्थे एक एक गुठ दी बड़ी कदर है तुसी विचे रहण देना सी वो झूठा भी पी लैंदे वो बचे होया भी पी लैंदे कमी है पानी बहुत कमी अरब देशों विच पंज वक पंजा इशनाना दा हाथ पैर धोण दा जे मुहम्मद साहब ने कहा सी मजबूरी सी पानी नहीं है बहुत थोड़ा है नहीं तो इशनान दी कहंदे हालांकि अरब देशों च बड़ी भयंकर गर्मी पैंदी है दर्जा हरारत शिखर ते पहुंच लेकिन पानी दी कमी है उठ फरीदा उजू साज सुबह नमाज गुजार जो सिर साई नाने वे सो सिर कप उतार ए कोई भी खुदा दा मार्ग दसे कहिंदे ने कंचन होए जो कीच में बिखमे अमृत होए विद्या नारी नीच पे चारों लीजे खोए रब दा ज्ञान चाहे स्त्री कोल है शूदर कोल है नीच दे कोल है या किसे महान कोल है ले लो भावें सोने दी डली चिक्कड़ विच भी गिर जाए चुक लो कोई गल नहीं तो लो ये थोड़ी हूं चिक्कड़ दे पिया सोने की इट चिक्कड़ दे पहिए ते नहीं चुकने किसे कोल भी विद्या किसे कोल भी ज्ञान है ले लो मनुख का संकीर्ण मन चौथे पड़ाव दे कर्म हूं करदा नहीं तुसी आखो कि कर्म नहीं करदा नहीं करदा करतापन नहीं रहिंदा उन्हों एक समझ आ जाती उस समझ में गुरबाणी इंज बयान कर दी है कर्म करत होवे नह कर्म तिस बैसनों का निर्मल धर्म संसार देश आज तक जो कुछ मिले है कर करके मिले है कुछ भी थानू मिले है धन संपदा मैल माड़ियां परिवार दे संबंध कर करके जुड़े ने कर करके मिले ने बाहरों जो कुछ भी मिलता है कर करके मिलता है कर्मां नाल मिलता है ते बंदा सोचता है परमात्मा भी कर करके मिलेगा अगर मेरे करण नाल मिलता है मैनू परमात्मा तो मेरा करना उदी कीमत हो गई मेरा करना उदा मुल हो गया उम्मीद है थोड़ी पकड़ी जरूर आएगी गल मेरे कर्म उदी कीमत हो गए मैं इतने कर्म करांगा परमात्मा मिल गया फिर परमात्मा वड्डा नहीं मेरे कर्म वड्डे ने क्योंकि मैं कर्मां नाल परमात्मा नू भी खरीद सकदा कीमत पाए न कहा जाए कहने वाले तेरे रहस्य।